ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਆਸਾ ਬਾਦਸ਼ਾਹ ਦੇ ਬਾਰੇ ਜਾਣਾਂਗੇ ਤੇ ਇਸ ਗੱਲ ਨੂੰ ਵੇਖਾਂਗੇ ਕਿ ਇਹਨਾਂ ਨੇ ਇਸ ਦੁਨੀਆਂ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਤੇ ਇਹਨਾਂ ਦੀ ਜ਼ਿੰਦਗੀ 'ਚੋਂ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਸਾਥੀਓ, ਆ ਗੱਲ ਯਾਦ ਰੱਖੋ ਕਿ ਜਿੰਨੇ ਵੀ ਨਬੀਆਂ ਦਾ, ਪੈਗੰਬਰਾਂ ਦਾ ਜ਼ਿਕਰ ਬਾਈਬਲ ਮੁਕੱਦਸ ਵਿੱਚ ਕੀਤਾ ਗਿਆ ਹੈ, ਜਿੰਨੇ ਵੀ ਬਾਦਸ਼ਾਹਾਂ ਦੇ ਬਾਰੇ, ਲੋਕਾਂ ਦੇ ਬਾਰੇ ਬਾਈਬਲ ਮੁਕੱਦਸ ਵਿੱਚ ਦੱਸਿਆ ਗਿਆ ਹੈ, ਅਸੀਂ ਵੇਖਦੇ ਕਿ ਇਹਨਾਂ ਦੇ ਬਾਰੇ, ਇਹਨਾਂ ਦੀ ਜ਼ਿੰਦਗੀ ਦੇ ਬਾਰੇ ਇਸ ਲਈ ਸਭ ਕੁਝ ਬਿਆਨ ਕੀਤਾ ਗਿਆ ਹੈ ਬਾਈਬਲ ਮੁਕੱਦਸ ਵਿੱਚ, ਤਾਂ ਕਿ ਅਸੀਂ ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਕੁਝ ਸਿੱਖੀਏ, ਅਸੀਂ ਉਹ ਅੱਛੇ ਕੰਮ ਕਰੀਏ ਜਿਹੜੇ ਕਿ ਖੁਦਾ ਦੇ ਹਜ਼ੂਰ ਕਾਬਲੇ ਕਬੂਲ ਨੇ, ਅਤੇ ਉਹਨਾਂ ਸ਼ਾਵਾਂ ਤੋਂ ਕਿਨਾਰਾ ਕਰੀਏ ਜਿਹੜੀਆਂ ਕਿ ਇਨਸਾਨ ਦੇ ਲਈ ਨੁਕਸਾਨਦੇਹ ਨੇ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਆਸਾ ਬਾਦਸ਼ਾਹ ਦੇ ਬਾਰੇ ਪੜ੍ਹਨੇ ਹਾਂ ਜਿਹੜਾ ਕਿ ਯਹੂਦਾ ਦਾ ਬਾਦਸ਼ਾਹ ਸੀ। ਸਾਥੀਓ, ਆਸਾ ਨਾਮ ਦਾ ਜਿਹੜਾ ਮਤਲਬ ਹੈ ਉਹ ਹੈ ਹਕੀਮ, ਤਬੀਬ ਜਾਂ ਸ਼ਿਫਾ ਦੇਣ ਵਾਲਾ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਆਸਾ ਬਾਦਸ਼ਾਹ ਦੇ ਬਾਪ ਦਾ ਨਾਮ ਅਬੀਆ ਸੀ ਤੇ ਇਹਨਾਂ ਦੀ ਜਿਹੜੀ ਬਾਈਬਲ ਸਿਫਤ ਬਿਆਨ ਕਰਦੀ ਏ ਉਹ ਆ ਹੈ ਕਿ ਆਸਾ ਯਹੂਦਾ ਦਾ ਪਹਿਲਾ ਅੱਛਾ ਬਾਦਸ਼ਾਹ ਸੀ। ਇਹਨਾਂ ਨੇ 41 ਸਾਲ ਤੱਕ ਹਕੂਮਤ ਕੀਤੀ ਔਰ ਫਿਰ ਜਦੋਂ ਇਹਨਾਂ ਦੀ ਉਮਰ 71 ਸਾਲ ਹੋਈ ਉਸ ਵੇਲੇ ਇਹਨਾਂ ਨੇ ਵਫਾਤ ਪਾਈ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਵਿੱਚ ਇਹਨਾਂ ਦਾ ਜ਼ਿਕਰ ਤਕਰੀਬਨ 59 ਮਰਤਬਾ ਆਇਆ ਹੈ। ਸੋ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਅਗਰ ਅਸੀਂ ਸਲਾਤੀਨ ਦੀ ਪਹਿਲੀ ਕਿਤਾਬ ਇਹਦੇ 15ਵੇਂ ਬਾਪ ਨੂੰ ਪੜ੍ਹੀਏ ਔਰ ਫਿਰ ਅਗਰ ਅਸੀਂ ਤਵਾਰੀਖ ਦੀ ਦੂਜੀ ਕਿਤਾਬ ਇਹਦੇ 14ਵੇਂ ਬਾਪ ਤੋਂ ਲੈ ਕੇ 16ਵੇਂ ਬਾਪ ਤੱਕ ਪੜ੍ਹੀਏ ਤੇ ਸਾਨੂੰ ਇਹਨਾਂ ਹਵਾਲਿਆਂ ਵਿੱਚ ਆਸਾ ਬਾਦਸ਼ਾਹ ਦੇ ਬਾਰੇ ਬੜੇ ਵਾਜ਼ਿਹ ਤੌਰ ਨਾਲ ਪੜ੍ਹਨ ਨੂੰ ਮਿਲੇਗਾ। ਸੋ ਬਾਈਬਲ ਮੁਕੱਦਸ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਹੂਦਾ ਦਾ ਤੀਸਰਾ ਬਾਦਸ਼ਾਹ ਆਸਾ ਸੀ ਜਿਨੇ 923 ਤੋਂ ਲੈ ਕੇ 964 ਕਬਲੇ ਮਸੀਹ ਤੱਕ ਹਕੂਮਤ ਕੀਤੀ। ਆ ਯਹੂਦਾ ਦੇ 5 ਬਾਦਸ਼ਾਹ 'ਚੋਂ ਪਹਿਲਾ ਬਾਦਸ਼ਾਹ ਸੀ। ਜਿਸ ਵੇਲੇ ਇਹਨਾਂ ਨੇ ਆਪਣੀ ਹਕੂਮਤ ਦਾ ਆਗਾਜ਼ ਕੀਤਾ, ਜਦੋਂ ਇਹਨਾਂ ਨੇ ਹਕੂਮਤ ਕਰਨਾ ਸ਼ੁਰੂ ਕੀਤੀ, ਉਸ ਵੇਲੇ ਆ ਖੁਦਾਵੰਦ ਆਪਣੇ ਖੁਦਾ ਨਾਲ ਬੜੀ ਮੁਹੱਬਤ ਕਰਦੇ ਸਨ। ਇਹਨਾਂ ਨੇ ਆਪਣੀ ਜ਼ਿੰਦਗੀ 'ਚੋਂ ਇਸ ਗੱਲ ਨੂੰ ਸਾਬਿਤ ਕੀਤਾ ਕਿ ਵਾਕਈ ਆ ਖੁਦਾ ਦੇ ਬੰਦਾ ਨੇ, ਖੁਦਾ ਨਾਲ ਪਿਆਰ ਕਰਦੇ ਨੇ, ਖੁਦਾ ਦੀ ਹੀ ਖਿਦਮਤ ਕਰਦੇ ਨੇ। ਸੋ ਇਹਨਾਂ ਦੇ ਕੰਮ, ਇਹਨਾਂ ਦੇ ਅਮਾਲ ਇਸ ਗੱਲ ਦਾ ਸਬੂਤ ਸਨ ਕਿ ਆ ਖੁਦਾ ਦੇ ਨਾਲ ਮੁਹੱਬਤ ਕਰਦੇ ਨੇ ਤੇ ਖੁਦਾ ਦੇ ਹੁਕਮਾਂ ਨੂੰ ਮੰਨਦੇ ਨੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ, ਅਗਰ ਅਸੀਂ ਸਲਾਤੀਨ ਦੀ ਪਹਿਲੀ ਕਿਤਾਬ ਦੇ 15ਵੇਂ ਬਾਬ ਨੂੰ ਪੜ੍ਹੀਏ ਤੇ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਨੇ ਆਪਣੀ ਹਕੂਮਤ ਦੇ ਸ਼ੁਰੂ ਵਿੱਚ ਹੀ ਆਪਣੀ ਬੁੱਤ ਪ੍ਰਸਤ ਦਾਦੀ ਨੂੰ ਮਲਕਾ ਦੇ ਰੁਤਬੇ ਤੋਂ ਹਟਾ ਦਿੱਤਾ ਕਿਉਂਕਿ ਉਹ ਬੁੱਤਾਂ ਦੀ ਪੂਜਾ ਕਰਦੀ ਸੀ। ਸੋ ਆਸਾ ਬਾਦਸ਼ਾਹ ਨੇ ਆਪਣੀ ਬੁੱਤ ਪ੍ਰਸਤ ਦਾਦੀ ਨੂੰ ਮਲਕਾ ਦੇ ਰੁਤਬੇ ਤੋਂ ਹਟਾ ਦਿੱਤਾ ਔਰ ਫਿਰ ਉਸ ਮੂਰਤ ਨੂੰ ਵੀ ਤੜਵਾ ਦਿੱਤਾ ਜਿਹਨੂੰ ਨਾ ਸਿਰਫ ਉਹ ਬਲਕਿ ਦੂਜੇ ਲੋਕ ਵੀ ਪੂਜਦੇ ਸਨ। ਔਰ ਫਿਰ ਉਦੋਂ ਬਾਅਦ ਇਹਨਾਂ ਨੇ ਆਪਣੇ ਮੁਲਕ 'ਚੋਂ ਬੁੱਤ ਪ੍ਰਸਤਾਂ ਨੂੰ, ਜਾਦੂਗਰਾਂ ਨੂੰ ਕਢਵਾ ਦਿੱਤਾ। ਸੋ ਆਸਾ ਬਾਦਸ਼ਾਹ ਨੇ ਜਿਹੜੇ ਕੰਮ ਆਪਣੀ ਇਬਤਦਾਈ ਹਕੂਮਤ ਵਿੱਚ ਕੀਤੇ ਉਹ ਯਕੀਨਨ ਕਾਬਲੇ ਤਾਰੀਫ ਸਨ। ਸੋ ਜੋ ਕੁਝ ਵੀ ਇਹਨਾਂ ਨੇ ਆਪਣੀ ਹਕੂਮਤ ਦੇ ਇਬਤਦਾਈ ਦਿਨਾਂ ਵਿੱਚ ਕੀਤਾ, ਅਸੀਂ ਵੇਖਦੇ ਕਿ ਉਹ ਸਭ ਕੁਝ ਖੁਦਾ ਦੀ ਨਜ਼ਰ ਵਿੱਚ ਅੱਛਾ ਕੀਤਾ, ਇਸ ਲਈ ਉਹ ਖੁਦਾ ਦੇ ਹਜ਼ੂਰ ਪਸੰਦੀਦਾ ਵੀ ਠਹਿਰੇ ਤੇ ਖੁਦਾਵੰਦ ਨੇ ਵੀ ਇਹਨਾਂ ਨੂੰ ਬਰਕਤ ਦਿੱਤੀ। ਇਹਨਾਂ ਦੇ ਇਬਤਦਾਈ ਦੌਰ ਵਿੱਚ ਅਮਨ ਸਲਾਮਤੀ ਰੱਖੀ ਤੇ ਖੁਦਾਵੰਦ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਸਰਬੁਲੰਦ ਕੀਤਾ, ਸਰਫਰਾਜ਼ ਕੀਤਾ। ਪਰ ਸਾਥੀਓ, ਜਦੋਂ ਆਸਾ ਬਾਦਸ਼ਾਹ ਨੇ ਆਪਣੇ ਰੁਤਬੇ ਤੇ ਫਖਰ ਕੀਤਾ, ਆਪਣੀ ਸ਼ਾਨ ਸ਼ੌਕਤ ਤੇ ਫਖਰ ਕੀਤਾ, ਜਦੋਂ ਇਹਨੇ ਆਪਣੀ ਤਾਕਤ ਤੇ ਆਪਣੇ ਕੰਮਾਂ ਤੇ ਫਖਰ ਕੀਤਾ, ਉਸ ਵੇਲੇ ਖੁਦਾਵੰਦ ਇਹਦੇ ਤੋਂ ਦੂਰ ਹੋ ਗਏ। ਸੋ ਸਾਥੀਓ, ਇੱਥੇ ਸਾਡੇ ਲਈ ਇਹ ਪੈਗਾਮ ਪਾਇਆ ਜਾਂਦਾ ਹੈ ਕਿ ਖੁਦਾਵੰਦ ਹਮੇਸ਼ਾ ਉਸ ਸ਼ਖਸ ਨੂੰ ਕਬੂਲ ਕਰਦਾ ਹੈ ਜਿਹੜਾ ਉਹਦੇ ਤੇ ਭਰੋਸਾ ਰੱਖਦਾ ਹੈ ਤੇ ਉਹਦੇ ਕੋਲੋਂ ਹੀ ਮਦਦ ਮੰਗਦਾ ਹੈ। ਜਦੋਂ ਖੁਦਾਵੰਦ ਕਿਸੇ ਵੀ ਇਨਸਾਨ ਨੂੰ ਇਕਬਾਲਮੰਦ ਕਰਦਾ ਹੈ, ਸਰਫਰਾਜ਼ ਕਰਦਾ ਹੈ, ਉਸ ਵੇਲੇ ਖੁਦਾਵੰਦ ਉਹਦੇ ਤੋਂ ਤਵੱਕਲ ਰੱਖਦਾ ਹੈ ਕਿ ਉਹ ਖੁਸ਼ਹਾਲੀ ਵਿੱਚ ਮੈਨੂੰ ਨਹੀਂ ਭੁੱਲੇਗਾ। ਪਰ ਜਦੋਂ ਇਨਸਾਨ ਖੁਸ਼ਹਾਲ ਹੋ ਕੇ ਖੁਦਾ ਨੂੰ ਭੁੱਲ ਜਾਂਦਾ ਹੈ, ਉਸ ਵੇਲੇ ਖੁਦਾਵੰਦ ਨੂੰ ਬੜਾ ਦੁੱਖ ਪਹੁੰਚਦਾ ਹੈ। ਇਸ ਲਈ ਫਿਰ ਖੁਦਾਵੰਦ ਉਹਦੇ ਤੋਂ ਦੂਰ ਚਲਾ ਜਾਂਦਾ ਹੈ, ਕਿਉਂਕਿ ਖੁਦਾਵੰਦ ਇਸ ਗੱਲ ਨੂੰ ਵੇਖ ਲੈਂਦਾ ਹੈ ਕਿ ਆ ਇਨਸਾਨ ਮੇਰੇ ਤੇ ਭਰੋਸਾ ਨਾ ਰੱਖ ਕੇ ਇਸ ਗੱਲ ਨੂੰ ਜ਼ਾਹਿਰ ਕਰਨ ਦਿਆ ਹੈ ਕਿ ਹੁਣ ਇਹਨੂੰ ਮੇਰੀ ਜ਼ਰੂਰਤ ਨਹੀਂ ਹੈ। ਉਹ ਸਮਝਦਾ ਕਿ ਮੈਂ ਖੁਦਾ ਦੇ ਬਗੈਰ ਰਹਿ ਸਕਦਾ ਵਾਂ, ਕਾਮਯਾਬ ਹੋ ਸਕਦਾ ਵਾਂ। ਸੋ ਸਾਥੀਓ, ਅਸਾਂ ਨਾ ਸ਼ੁਕਰੀ ਵਰਗੇ ਗੁਨਾਹ ਤੋਂ ਦੂਰ ਰਹਿਣਾ, ਅਸਾਂ ਗਰੂਰ ਤੇ ਘਮੰਡ ਤੋਂ ਦੂਰ ਰਹਿਣਾ, ਕਿਉਂਕਿ ਆਹ ਸ਼ਾਵਾਂ ਖੁਦਾ ਦੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਨੇ। ਜਦੋਂ ਲੂਸੀਫਰ ਫਰਿਸ਼ਤੇ ਨੇ ਵੀ ਆਪਣੀ ਅਕਲ ਤੇ, ਆਪਣੀ ਕੁਵਤ ਤੇ, ਆਪਣੇ ਆਪ ਤੇ ਫਖਰ ਕੀਤਾ, ਆਪਣੇ ਆਪ ਤੇ ਭਰੋਸਾ ਰੱਖਿਆ, ਉਸ ਵੇਲੇ ਉਹਨੂੰ ਵੀ ਆਸਮਾਨ ਤੋਂ ਜ਼ਮੀਨ ਤੇ ਸੁੱਟ ਦਿੱਤਾ ਗਿਆ। ਇਸ ਤਰ੍ਹਾਂ ਆਸਾ ਬਾਦਸ਼ਾਹ ਨੇ ਵੀ ਜਦੋਂ ਆਪਣੇ ਕੰਮਾਂ ਤੇ, ਆਪਣੀ ਅਕਲ ਤੇ, ਆਪਣੀ ਤਾਕਤ ਤੇ ਭਰੋਸਾ ਰੱਖਿਆ, ਫਖਰ ਕੀਤਾ, ਉਸ ਵੇਲੇ ਖੁਦਾਵੰਦ ਵੀ ਇਹਦੇ ਤੋਂ ਦੂਰ ਚਲਾ ਗਿਆ। ਤੇ ਜਿਵੇਂ ਹੀ ਖੁਦਾਵੰਦ ਇਹਦੇ ਤੋਂ ਦੂਰ ਚਲਾ ਗਿਆ, ਜਿਵੇਂ ਹੀ ਇਹਨੇ ਖੁਦਾ ਤੇ ਭਰੋਸਾ ਰੱਖਣਾ ਛੱਡ ਦਿੱਤਾ, ਖੁਦਾ ਤੋਂ ਦੂਰ ਚਲਾ ਗਿਆ, ਉਸ ਵੇਲੇ ਹੀ ਆ ਮੁਸ਼ਕਿਲ ਪਰੇਸ਼ਾਨੀਆਂ ਵਿੱਚ, ਮੁਸੀਬਤਾਂ ਵਿੱਚ ਪੈ ਗਿਆ। ਤੇ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਜਿਵੇਂ ਹੀ ਇਹਨੇ ਖੁਦਾ ਨੂੰ ਤਰਕ ਕੀਤਾ, ਉਸ ਵੇਲੇ ਹੀ ਆ ਬਿਮਾਰ ਹੋ ਗਿਆ। ਇਹਨੂੰ ਇੱਕ ਬੜੀ ਵੱਡੀ ਬਿਮਾਰੀ ਲੱਗ ਗਈ, ਇਹਦੇ ਪੈਰ ਵਿੱਚ ਇੱਕ ਜ਼ਖਮ ਹੋ ਗਿਆ ਤੇ ਉਸ ਜ਼ਖਮ ਨਾਲ ਆਖਰਕਾਰ ਉਹਦੀ ਮੌਤ ਵਾਕਿਆ ਹੋ ਗਈ। ਉਸ ਜ਼ਖਮ ਦੀ ਵਜ੍ਹਾ ਤੋਂ, ਉਸ ਬਿਮਾਰੀ ਦੀ ਵਜ੍ਹਾ ਤੋਂ ਮਰ ਗਿਆ। ਤੇ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਵੀ ਗੱਲ ਪੜ੍ਹਨੇ ਆ ਕਿ ਜਦੋਂ ਉਹ ਬਿਮਾਰ ਸੀ, ਉਸ ਵੇਲੇ ਵੀ ਉਹ ਖੁਦਾ ਦੇ ਕੋਲ ਆਉਣ ਦੀ ਬਜਾਏ ਤਬੀਬਾਂ ਦੇ ਕੋਲ, ਹਕੀਮਾਂ ਦੇ ਕੋਲ ਭੱਜਿਆ। ਉਹਨੇ ਸ਼ਿਫਾ ਪਾਉਣ ਦੇ ਲਈ ਖੁਦਾ ਦੇ ਕੋਲ ਆਉਣਾ ਪਸੰਦ ਨਾ ਕੀਤਾ, ਬਲਕਿ ਉਹ ਪੀਰਾਂ ਫਕੀਰਾਂ ਵੱਲ ਗਿਆ, ਜਿਹਦੀ ਵਜ੍ਹਾ ਤੋਂ ਸ਼ਿਫਾ ਨਾ ਪਾ ਸਕਿਆ ਤੇ ਆਖਿਰਕਾਰ ਉਹ ਮਰ ਗਿਆ। ਸੋ ਸਾਥੀਓ, ਬਾਈਬਲ ਮੁਕੱਦਸ ਆਸਾ ਬਾਦਸ਼ਾਹ ਦੀ ਚਾਰ ਵੱਡੀਆਂ ਗਲਤੀਆਂ ਬਿਆਨ ਕਰਦੀ ਹੈ। ਤੇ ਸਾਥੀਓ, ਆ ਜਿਹੜੀਆਂ ਚਾਰ ਵੱਡੀਆਂ ਗਲਤੀਆਂ ਆਸਾ ਬਾਦਸ਼ਾਹ ਨੇ ਕੀਤੀਆਂ, ਆ ਨਹਾਇਤ ਹੀ ਨਫ਼ਰਤ ਅੰਗੇਜ਼ ਸਨ। ਆ ਗਲਤੀਆਂ ਖੁਦਾ ਦੇ ਹਜ਼ੂਰ ਗੁਨਾਹ ਗਿਣੀਆਂ ਗਈਆਂ। ਪਹਿਲੀ ਗਲਤੀ ਜਾਂ ਪਹਿਲਾ ਗੁਨਾਹ ਇਹਦਾ ਸੀ ਕਿ ਇਹਨੇ ਉਸ ਵੇਲੇ ਖੁਦਾ ਤੇ ਭਰੋਸਾ ਨਾ ਰੱਖਿਆ ਜਦੋਂ ਦੁਸ਼ਮਣਾਂ ਨੇ ਯਹੂਦਾ ਤੇ ਹਮਲਾ ਕੀਤਾ। ਉਸ ਵੇਲੇ ਇਹਨੇ ਖੁਦਾ ਕੋਲੋਂ ਮਦਦ ਮੰਗਣ ਦੀ ਬਜਾਏ, ਖੁਦਾ ਤੇ ਭਰੋਸਾ ਰੱਖਣ ਦੀ ਬਜਾਏ, ਆਰਾਮ ਦੇ ਬਾਦਸ਼ਾਹ ਤੇ ਭਰੋਸਾ ਕੀਤਾ ਤੇ ਉਹਦੇ ਕੋਲੋਂ ਮਦਦ ਮੰਗੀ। ਜਦਕਿ ਸਾਥੀਓ, ਆਇਆ ਇਸ ਗੱਲ ਤੋਂ ਅੱਛੀ ਤਰ੍ਹਾਂ ਵਾਕਿਫ ਸੀ ਕਿ ਖੁਦਾ ਨੇ ਪਹਿਲੋਂ ਵੀ ਇਹਦੀ ਮਦਦ ਕੀਤੀ ਸੀ ਜਦੋਂ ਕੂਸ਼ੀਆਂ ਨੇ ਇਹਦੇ ਨਾਲ ਮੁਕਾਬਲਾ ਕੀਤਾ ਸੀ, ਜਦੋਂ ਉਹਨਾਂ ਨੇ ਇਹਦੇ ਨਾਲ ਜੰਗ ਕੀਤੀ ਸੀ, ਉਸ ਵੇਲੇ ਖੁਦਾਵੰਦ ਨੇ ਹੀ ਇਹਨੂੰ ਕਾਮਯਾਬੀ ਅਤਾ ਫਰਮਾਈ ਸੀ, ਖੁਦਾ ਨੇ ਹੀ ਇਹਦੀ ਮਦਦ ਕੀਤੀ ਸੀ ਤੇ ਇਹਨੂੰ ਸਰਫਰਾਜ਼ ਕੀਤਾ ਸੀ। ਪਰ ਇਸ ਦਫ਼ਾ ਜਦੋਂ ਦੁਸ਼ਮਣਾਂ ਨੇ ਹਮਲਾ ਕੀਤਾ, ਉਸ ਵੇਲੇ ਇਹਨੇ ਖੁਦਾਵੰਦ ਕੋਲੋਂ ਮਦਦ ਮੰਗਣ ਦੀ ਬਜਾਏ, ਖੁਦਾ ਦੇ ਕੋਲ ਆਉਣ ਦੀ ਬਜਾਏ, ਖੁਦਾ ਤੇ ਭਰੋਸਾ ਰੱਖਣ ਦੀ ਬਜਾਏ, ਇਹਨੇ ਆਰਾਮ ਦੇ ਬਾਦਸ਼ਾਹ ਤੇ ਭਰੋਸਾ ਕੀਤਾ ਤੇ ਉਹਦੇ ਕੋਲੋਂ ਮਦਦ ਮੰਗੀ। ਤੇ ਇਸ ਅਮਲ ਤੋਂ ਖੁਦਾਵੰਦ ਇਹਦੇ ਤੋਂ ਨਾਰਾਜ਼ ਹੋਇਆ, ਖੁਦਾ ਨੂੰ ਇਹਦੇ ਤੋਂ ਦੁੱਖ ਪਹੁੰਚਿਆ, ਕਿਉਂਕਿ ਇਹਨੇ ਖੁਦਾ ਤੇ ਭਰੋਸਾ ਨਾ ਰੱਖਿਆ, ਬਲਕਿ ਖੁਦਾ ਦੇ ਕੋਲ ਆਉਣ ਦੀ ਬਜਾਏ ਇਹਨੇ ਇਨਸਾਨੀ ਤਾਕਤ ਤੇ ਭਰੋਸਾ ਰੱਖਿਆ। ਸੋ ਸਾਥੀਓ, ਆਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਵੀ ਇਸ ਗਲਤੀ ਨੂੰ ਦੁਹਰਾਉਂਦੇ ਹਾਂ, ਜਦੋਂ ਅਸੀਂ ਵੀ ਖੁਦਾ ਤੇ ਭਰੋਸਾ ਰੱਖਣ ਦੀ ਬਜਾਏ ਲੋਕਾਂ ਤੇ ਭਰੋਸਾ ਰੱਖਦੇ ਹਾਂ, ਜਦੋਂ ਅਸੀਂ ਲੋਕਾਂ ਤੇ ਇਮਾਨ ਰੱਖਦੇ ਹਾਂ, ਜਦੋਂ ਅਸੀਂ ਮੁਸ਼ਕਿਲ ਪਰੇਸ਼ਾਨੀ ਦੇ ਵੇਲੇ, ਮੁਸੀਬਤ ਦੇ ਵੇਲੇ ਮਦਦ ਦੇ ਲਈ ਲੋਕਾਂ ਕੋਲ ਭੱਜਦੇ ਹਾਂ, ਉਸ ਵੇਲੇ ਖੁਦਾਵੰਦ ਸਾਡੇ ਇਸ ਅਮਲ ਤੋਂ ਨਾ ਖੁਸ਼ ਹੁੰਦਾ ਹੈ, ਨਾਰਾਜ਼ ਹੁੰਦਾ ਹੈ, ਖੁਦਾ ਨੂੰ ਦੁੱਖ ਪਹੁੰਚਦਾ ਹੈ, ਕਿਉਂਕਿ ਮੁਸ਼ਕਿਲ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ, ਬਿਮਾਰੀਆਂ ਤੋਂ ਬਚਾਉਣ ਵਾਲਾ ਖੁਦਾ ਹੀ ਹੈ। ਉਹੀ ਖਾਲਿਕ ਤੇ ਮਾਲਿਕ ਹੈ, ਉਹੀ ਇਸ ਦੁਨੀਆਂ ਦਾ ਹੁਕਮਰਾਨ ਹੈ, ਉਹਦੀ ਹੀ ਸਲਤਨਤ, ਉਹਦੀ ਹੀ ਹਕੂਮਤ ਇਸ ਦੁਨੀਆਂ ਵਿੱਚ ਪਾਈ ਜਾਂਦੀ ਹੈ। ਪਰ ਸਾਥੀਓ, ਜਿਹੜੇ ਲੋਕ ਖੁਦਾ ਨੂੰ ਨਹੀਂ ਮੰਨਦੇ, ਉਹਦੇ ਤੇ ਭਰੋਸਾ ਨਹੀਂ ਰੱਖਦੇ, ਉਹ ਯਕੀਨਨ ਆਪਣੇ ਗੁਨਾਹਾਂ ਵਿੱਚ ਮਰ ਜਾਂਦੇ ਨੇ। ਸਾਥੀਓ, ਇਹਦੀ ਦੂਜੀ ਗਲਤੀ ਜਾਂ ਦੂਜਾ ਗੁਨਾਹ ਸੀ ਕਿ ਇਹਨੇ ਖੁਦਾ ਦੇ ਨਬੀ ਦੇ ਨਾਲ ਬੁਰਾ ਸਲੂਕ ਕੀਤਾ। ਜਦੋਂ ਖੁਦਾਵੰਦ ਨੇ ਆਪਣੇ ਇੱਕ ਨਬੀ ਨੂੰ ਇਹਦੇ ਕੋਲ ਲਿਆ ਤਾਂ ਕਿ ਇਹਦੇ ਤੇ ਇਹਦਾ ਗੁਨਾਹ ਜ਼ਾਹਿਰ ਕਰੇ, ਔਰ ਫਿਰ ਆ ਕੇ ਇਹਨੂੰ ਦੱਸੇ ਕਿ ਆਹ ਬੁਰੀਆਂ ਰਾਵਾਂ 'ਤੇ ਚੱਲ ਪਿਆ, ਇਹਨੂੰ ਤੋਬਾ ਕਰਨ ਦੀ ਜ਼ਰੂਰਤ ਹੈ, ਆਪਣੇ ਆਪ ਨੂੰ ਬਦਲੇ, ਉਸ ਵੇਲੇ ਇਹਨੇ ਅਗਾਹੀ ਦੇ ਪੈਗਾਮ ਨੂੰ ਕਬੂਲ ਕਰਨ ਦੀ ਬਜਾਏ, ਆਪਣੇ ਆਪ ਨੂੰ ਬਦਲਣ ਦੀ ਬਜਾਏ, ਖੁਦਾ ਦੇ ਪੈਗਾਮ ਨੂੰ ਤਸਲੀਮ ਕਰਨ ਦੀ ਬਜਾਏ, ਇਹਨੇ ਖੁਦਾ ਦੇ ਬੰਦਾ ਦੇ ਨਾਲ, ਖੁਦਾ ਦੇ ਨਬੀ ਦੇ ਨਾਲ ਬੁਰਾ ਸਲੂਕ ਕੀਤਾ ਅਤੇ ਕੈਦ ਖਾਨੇ ਵਿੱਚ ਬੰਦ ਕਰ ਦਿੱਤਾ, ਯਾਨੀ ਕਿ ਇਹਨੂੰ ਜੇਲ੍ਹ ਵਿੱਚ ਛੱਡ ਦਿੱਤਾ। ਸੋ ਸਾਥੀਓ, ਖੁਦਾਵੰਦ ਇਹਦੇ ਇਸ ਅਮਲ ਤੋਂ ਵੀ ਨਾਰਾਜ਼ ਹੋਇਆ, ਔਰ ਫਿਰ ਇਹਦਾ ਤੀਜਾ ਗੁਨਾਹ ਸੀ ਕਿ ਇਹਨੇ ਲੋਕਾਂ 'ਤੇ ਜ਼ੁਲਮ ਸਤਮ ਸ਼ੁਰੂ ਕਰ ਦਿੱਤਾ, ਆ ਲੋਕਾਂ 'ਤੇ ਤਸ਼ੱਦਦ ਕਰਨ ਲੱਗਾ, ਲੋਕਾਂ ਨੂੰ ਪਰੇਸ਼ਾਨ ਕਰਨ ਲੱਗਾ। ਸੋ ਖੁਦਾਵੰਦ ਨੇ ਜਦੋਂ ਵੇਖਿਆ ਕਿ ਆ ਮੇਰੇ ਮਖਲੂਕ ਨੂੰ ਪਰੇਸ਼ਾਨ ਕਰਾਉਂਦੇ ਹੈ, ਉਹਨਾਂ 'ਤੇ ਜ਼ੁਲਮ ਸਤਮ ਕਰਾਉਂਦੇ ਹੈ, ਖੁਦਾਵੰਦ ਨੂੰ ਇਹਦੇ 'ਤੇ ਗੁੱਸਾ ਆਇਆ। ਸਾਥੀਓ, ਜਦੋਂ ਅਸੀਂ ਵੀ ਲੋਕਾਂ ਦੇ ਨਾਲ ਬੁਰਾ ਸਲੂਕ ਕਰਦੇ ਹਾਂ, ਜਦੋਂ ਅਸੀਂ ਲੋਕਾਂ ਨਾਲ ਮੁਹੱਬਤ ਨਹੀਂ ਰੱਖਦੇ ਬਲਕਿ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਉਸ ਵੇਲੇ ਖੁਦਾਵੰਦ ਦਾ ਗਜ਼ਬ ਪੈਦਾ ਹੁੰਦਾ ਹੈ। ਔਰ ਫਿਰ ਸਾਥੀਓ, ਇਹਦਾ ਚੌਥਾ ਗੁਨਾਹ ਆ ਸੀ ਕਿ ਇਹਨੇ ਬਿਮਾਰੀ ਦੇ ਵੇਲੇ ਖੁਦਾਵੰਦ ਕੋਲੋਂ ਦੁਆ ਮੰਗਣ ਦੀ ਬਜਾਏ, ਖੁਦਾਵੰਦ ਕੋਲੋਂ ਸ਼ਿਫਾ ਮੰਗਣ ਦੀ ਬਜਾਏ, ਇਹਨੇ ਤਬੀਬਾਂ 'ਤੇ ਹਕੀਮਾਂ 'ਤੇ ਭਰੋਸਾ ਰੱਖਿਆ, ਅਤੇ ਉਹ ਤਬੀਬ, ਉਹ ਹਕੀਮ ਇਹਨੂੰ ਸ਼ਿਫਾ ਨਾ ਦੇ ਸਕੇ, ਸੋ ਆਪਣੀ ਬਿਮਾਰੀ ਦੀ ਵਜ੍ਹਾ ਤੋਂ ਮਰ ਗਿਆ। ਸਾਥੀਓ, ਅਗਰ ਅਸੀਂ ਵੀ ਆਸਾ ਬਾਦਸ਼ਾਹ ਵਾਂਗੂ ਇਨਸਾਨਾਂ 'ਤੇ ਭਰੋਸਾ ਰੱਖਾਂਗੇ, ਖੁਦਾ ਦੇ ਲੋਕਾਂ ਦੇ ਨਾਲ ਬੁਰਾ ਸਲੂਕ ਕਰਾਂਗੇ, ਅਗਰ ਅਸੀਂ ਲੋਕਾਂ 'ਤੇ ਜ਼ੁਲਮ ਸਤਮ ਕਰਾਂਗੇ, ਉਹਨਾਂ ਨੂੰ ਨੁਕਸਾਨ ਪਹੁੰਚਾਵਾਂਗੇ, ਅਗਰ ਅਸੀਂ ਉਹਨਾਂ ਨਾਲ ਮੁਹੱਬਤ ਨਹੀਂ ਰੱਖਾਂਗੇ, ਅਗਰ ਅਸੀਂ ਬਿਮਾਰੀ ਦੇ ਵੇਲੇ ਹਕੀਮਾਂ 'ਤੇ ਤਬੀਬਾਂ 'ਤੇ ਭਰੋਸਾ ਰੱਖਾਂਗੇ ਅਤੇ ਖੁਦਾ ਦੇ ਕੋਲ ਨਹੀਂ ਆਵਾਂਗੇ, ਤਾਂ ਫਿਰ ਯਾਦ ਰੱਖੋ ਕਿ ਅਸੀਂ ਗੁਨਾਹ ਤੋਂ, ਸਜ਼ਾ ਤੋਂ, ਮੌਤ ਤੋਂ ਬਚ ਨਹੀਂ ਸਕਾਂਗੇ। ਯਾਦ ਰੱਖੋ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਇਸ ਲਈ ਉਹ ਚਾਹੁੰਦਾ ਕਿ ਅਸੀਂ ਉਹਦੇ ਕੋਲ ਆ ਕੇ ਆਪਣੀ ਜ਼ਿੰਦਗੀ ਪਾਈਏ। ਸੋ ਸਾਥੀਓ, ਜਿਹੜੀਆਂ ਗਲਤੀਆਂ, ਜਿਹੜੇ ਗੁਨਾਹ ਆਸਾ ਬਾਦਸ਼ਾਹ ਨੇ ਕੀਤੇ, ਸਾਨੂੰ ਆ ਚਾਹੀਦਾ ਕਿ ਅਸੀਂ ਉਹਨਾਂ ਗਲਤੀਆਂ ਨੂੰ, ਉਹਨਾਂ ਗੁਨਾਹਾਂ ਨੂੰ ਨਾ ਦੁਹਰਾਈਏ, ਬਲਕਿ ਅਸੀਂ ਇਹਨਾਂ ਤੋਂ ਕਿਨਾਰਾ ਕਰੀਏ, ਅਸੀਂ ਆਪਣੀ ਜ਼ਿੰਦਗੀ ਨੂੰ ਠੀਕ ਕਰੀਏ, ਆਪਣੀ ਜ਼ਿੰਦਗੀ ਨੂੰ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਗੁਜ਼ਾਰੀਏ, ਅਸੀਂ ਹਮੇਸ਼ਾ ਖੁਦਾ 'ਤੇ ਭਰੋਸਾ ਰੱਖੀਏ, ਲੋਕਾਂ ਨਾਲ ਮੁਹੱਬਤ ਕਰੀਏ, ਖੁਦਾ ਦੇ ਪੈਗਾਮ ਨੂੰ ਉਹਦੇ ਲੋਕਾਂ ਨੂੰ ਕਬੂਲ ਕਰੀਏ, ਔਰ ਫਿਰ ਆ ਕੇ ਮੁਸ਼ਕਿਲ ਪਰੇਸ਼ਾਨੀ ਦੇ ਵੇਲੇ, ਮੁਸੀਬਤ ਦੇ ਵੇਲੇ, ਬਿਮਾਰੀ ਦੇ ਵੇਲੇ ਖੁਦਾ ਨੂੰ ਕਹੀਏ ਕਿ ਐ ਖੁਦਾਵੰਦ, ਮੈਂ ਆਪਣਾ ਆਪ ਦਿੰਦੇ ਨਵਾਂ, ਤੂੰ ਮੈਨੂੰ ਸ਼ਿਫਾ ਦੇ, ਬਿਮਾਰੀ ਨੂੰ ਦੂਰ ਕਰ ਦੇ, ਮੈਨੂੰ ਮੇਰੇ ਖਾਨਦਾਨ ਨੂੰ ਬਰਕਤ ਦੇ। ਸਾਥੀਓ, ਜਦੋਂ ਅਸੀਂ ਮੁਕੰਮਲ ਇਮਾਨ ਅਤੇ ਭਰੋਸਾ ਖੁਦਾ 'ਤੇ ਰੱਖਾਂਗੇ, ਉਸ ਵੇਲੇ ਯਕੀਨਨ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਵਾਂਗੇ। ਸਾਥੀਓ, ਆਸਾ ਬਾਦਸ਼ਾਹ ਨੇ ਆਪਣੀ ਹਕੂਮਤ ਦੇ ਸ਼ੁਰੂ ਵਿੱਚ ਬੜੇ ਅੱਛੇ ਕੰਮ ਕੀਤੇ ਸਨ, ਤੇ ਜਦੋਂ ਇਹਨੇ ਰਾਸਤੇ ਦੀ ਜ਼ਿੰਦਗੀ ਗੁਜ਼ਾਰੀ, ਉਸ ਵੇਲੇ ਖੁਦਾਵੰਦ ਵੀ ਇਹਦੇ ਤੋਂ ਖੁਸ਼ ਹੋਇਆ, ਖੁਦਾਵੰਦ ਨੇ ਵੀ ਇਹਨੂੰ ਬਰਕਤ ਦਿੱਤੀ। ਪਰ ਜਿਵੇਂ ਜਿਵੇਂ ਆ ਸਰਫਰਾਜ਼ ਹੁੰਦਾ ਗਿਆ, ਕਾਮਯਾਬ ਹੁੰਦਾ ਗਿਆ, ਅਸੀਂ ਵੇਖਦੇ ਕਿ ਇਹਨੇ ਖੁਦਾ 'ਤੇ ਭਰੋਸਾ ਨਾ ਰੱਖਿਆ, ਬਲਕਿ ਆ ਖੁਦਾ ਨੂੰ ਭੁੱਲ ਗਿਆ, ਜਿਹਦੀ ਵਜ੍ਹਾ ਤੋਂ ਆ ਗੁਨਾਹ ਵਿੱਚ ਡਿੱਗ ਗਿਆ, ਅਤੇ ਗੁਨਾਹ ਦੀ ਵਜ੍ਹਾ ਤੋਂ ਫਿਰ ਆ ਮੌਤ ਦਾ ਸ਼ਿਕਾਰ ਹੋ ਗਿਆ। ਸੋ ਸਾਥੀਓ, ਅੱਜ ਸਾਡੇ ਸਾਰਿਆਂ ਦੇ ਲਈ ਆ ਅਗਾਹੀ ਦਾ ਪੈਗਾਮ ਪਾਇਆ ਜਾਂਦਾ ਹੈ, ਜਿਹੜਾ ਅਸੀਂ ਆਸਾ ਬਾਦਸ਼ਾਹ ਦੀ ਜ਼ਿੰਦਗੀ 'ਚੋਂ ਪਾਉਂਦੇ ਹਾਂ, ਕਿ ਜਿਹੜਾ ਕੋਈ ਵੀ ਖੁਦਾ 'ਤੇ ਭਰੋਸਾ ਰੱਖੇਗਾ, ਖੁਦਾ 'ਤੇ ਇਮਾਨ ਰੱਖੇਗਾ, ਉਹ ਖੁਦਾਵੰਦ ਕੋਲ ਆਪਣੇ ਲਈ ਬਰਕਤ ਪਾਏਗਾ, ਦੂਜਿਆਂ ਦੇ ਲਈ ਤਰੱਕੀ ਦਾ ਸਬਬ ਠਹਿਰੇਗਾ, ਅਤੇ ਖੁਦਾ ਦੇ ਨਾਲ ਵਫ਼ਾਦਾਰ ਰਹਿਣ ਦੀ ਵਜ੍ਹਾ ਤੋਂ ਆਪਣੀ ਜ਼ਿੰਦਗੀ ਨੂੰ ਪਾਏਗਾ। ਖੁਦਾਵੰਦ ਦਾ ਆਵਾਦ ਹੈ, ਖੁਦਾਵੰਦ ਦਾ ਫਰਮਾਨ ਹੈ ਕਿ ਜਾਨ ਦਿਨ ਤੱਕ ਮੇਰੇ ਨਾਲ ਵਫ਼ਾਦਾਰ ਹੈ, ਅਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸੋ ਸਾਥੀਓ, ਖੁਦਾ ਦੇ ਨਾਲ ਵਫ਼ਾਦਾਰ ਰਹਿਣ ਵਾਲੇ ਲੋਕਾਂ ਦੇ ਲਈ ਖੁਦਾਵੰਦ ਦਾ ਖੂਬਸੂਰਤ ਵਾਅਦਾ ਪਾਇਆ ਜਾਂਦਾ ਹੈ। ਆਓ ਅਸੀਂ ਇਸ ਵਾਅਦੇ ਵਿੱਚ ਸ਼ਾਮਿਲ ਹੋਣ ਦੇ ਲਈ ਹਮੇਸ਼ਾ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਅਸੀਂ ਉਹਨਾਂ ਕੰਮਾਂ ਤੋਂ, ਉਹਨਾਂ ਗੱਲਾਂ ਤੋਂ ਕਿਨਾਰਾ ਕਰੀਏ ਜਿਹੜੀਆਂ ਕਿ ਖੁਦਾ ਦੇ ਹਜ਼ੂਰ ਨਫ਼ਰਤ ਅੰਗੇਜ਼ ਨੇ। ਸੋ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬਦੀ ਤੋਂ, ਹਰ ਤਰ੍ਹਾਂ ਦੇ ਗੁਨਾਹ ਤੋਂ ਬਚਾਈਏ, ਅਤੇ ਖੁਦਾ 'ਤੇ ਇਮਾਨ ਅਤੇ ਭਰੋਸਾ ਰੱਖਦੇ ਹੋਇਆਂ ਉਹਦੀਆਂ ਰਾਹਾਂ 'ਤੇ ਚੱਲੀਏ, ਕਿਉਂਕਿ ਉਹਦੇ ਵਿੱਚ ਹੀ ਸਾਡੀ ਸਲਾਮਤੀ ਹੈ, ਉਹਦੇ ਵਿੱਚ ਹੀ ਸਾਡੀ ਭਲਾਈ ਹੈ ਅਤੇ ਜ਼ਿੰਦਗੀ ਹੈ। ਸੋ ਸਾਥੀਓ, ਇਸ ਕਲਾਮ ਦੇ ਨਾਲ ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਆ ਤੌਫੀਕ ਦੇਵੇ ਕਿ ਅਸੀਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾਵੰਦ ਆਪਣੇ ਖੁਦਾ 'ਤੇ ਭਰੋਸਾ ਰੱਖਣ ਵਾਲੇ ਬਣੀਏ, ਉਹਦੇ ਨਾਲ ਵਫ਼ਾਦਾਰ ਰਹੀਏ, ਤਾਂ ਕਿ ਅਸੀਂ ਉਹਦੇ ਕੋਲੋਂ ਬਰਕਤਾਂ ਪਾਉਂਦੇ ਹੋਇਆਂ ਆਪਣੀ ਜ਼ਿੰਦਗੀ ਤੋਂ ਤੇ ਜਲਾਲ ਜ਼ਾਹਿਰ ਕਰਨ ਵਾਲੇ ਬਣੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਆ, ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਆ, ਤੂੰ ਸਾਨੂੰ ਕਬੂਲ ਫਰਮਾ। ਅਸੀਂ ਇਸ ਗੱਲ ਦਾ ਇਕਰਾਰ ਕਰਨੇ ਆ ਕਿ ਅਸੀਂ ਕਮਜ਼ੋਰ ਆ, ਅਸੀਂ ਗੁਨਾਹਗਾਰ ਆ, ਸਾਡੇ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਏ ਜਾਂਦੇ ਨੇ। ਐ ਖੁਦਾਵੰਦ, ਤੂੰ ਸਾਡੇ ਤੇ ਰਹਿਮ ਕਰ ਤੇ ਸਾਨੂੰ ਪਾਕ ਸਾਫ਼ ਕਰ ਦੇ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਤੇ ਫਜ਼ਲ ਬਖਸ਼ ਕੇ ਅਸੀਂ ਹਮੇਸ਼ਾ ਤੇਰੇ ਹੁਕਮਤ ਅਮਲ ਕਰੀਏ, ਤੇਰੇ ਤੇ ਹਮੇਸ਼ਾ ਇਮਾਨ ਤੇ ਭਰੋਸਾ ਰੱਖੀਏ, ਤਾਂ ਕਿ ਅਸੀਂ ਤੇਰੇ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤੇ ਐ ਖੁਦਾਵੰਦ, ਤੂੰ ਉਹਦੀ ਬਿਮਾਰੀ ਨੂੰ ਦੂਰ ਕਰ ਦੇ, ਕਿਉਂਕਿ ਤੂੰ ਹੀ ਸ਼ਿਫਾ ਦਾ ਮੰਬਾ ਹੈ। ਐ ਖੁਦਾਵੰਦ, ਇਹਨਾਂ ਨੂੰ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ। ਸਾਨੂੰ ਤੂੰ ਹਮੇਸ਼ਾ ਆਪਣੀ ਕੁਰਬਤ ਵਿੱਚ ਰੱਖ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਤੇਰਾ ਜਲਾਲ ਜ਼ਾਹਿਰ ਹੋਏ। ਐ ਖੁਦਾਵੰਦ, ਇਸ ਕਲਾਮ ਦੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗਲਾ ਨੇ ਆ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।